ਲੌਕਿਕ ਬਖਸ਼ਿਸ਼ਾਂ। ਜ਼ਿਲ੍ਹਾ ਲੁਧਿਆਣੇ ਦੇ ਝਮਟ ਪਿੰਡ ਤੋਂ ਜੋ ਰਾੜਾ ਸਾਹਿਬ ਦੇ ਪਾਸ ਹੀ ਹੈ, ਇੱਕ ਹਰਨਾਮ ਸਿੰਘ ਨਾਮ ਦਾ ਦਰਜ਼ੀ ਨੁਸ਼ਹਿਰਾ ਛਾਉਣੀ ਵਿੱਚ ਫੌਜੀਆਂ ਦੇ ਬਸਤਰ ਸਿਉਂਦਾ ਸੀ। ਫੌਜ ਵਿੱਚ ਬਾਬਾ ਕਰਨ ਸਿੰਘ ਜੀ ਦਾ ਬੜਾ ਜਸ ਫੈਲਿਆ ਹੋਇਆ ਸੀ। ਇੱਥੋਂ ਦੇ ਹੀ ਰਹਿਣ ਵਾਲਾ ਇੱਕ ਕਿਸ਼ਨ ਸਿੰਘ ਫੌਜੀ ਅਫਸਰ ਸੀ, ਜੋ ਬੜੇ ਸਖ਼ਤ ਸੁਭਾਅ ਦਾ, ਗਾਲ ਤੋਂ ਬਿਨਾਂ ਤਾਂ ਗੱਲ ਹੀ ਨਹੀਂ ਸੀ ਕਰਦਾ। ਉਹ ਸ਼ਬਦ ਉਸ ਦਾ ਤਕੀਆ ਕਲਾਮ ਸੀ। ਗਰੀਬਾਂ ਨੂੰ ਸਤਾਉਣ, ਆਜਜ਼ਾਂ ਨੂੰ ਦੁਖੀ ਕਰਨਾ ਉਸ ਦਾ ਨਿੱਤ ਕਰਮ ਸੀ। ਫੌਜੀ ਸਿਪਾਹੀ ਤੇ ਹੋਰ ਲੋਕ ਉਸ ਤੋਂ ਬਹੁਤ ਦੁਖੀ ਸਨ। ਇਸ ਦੇ ਘਰ 5 ਧੀਆਂ ਹੀ ਸਨ, ਪੁੱਤਰ ਕੋਈ ਨਹੀਂ ਸੀ। ਭਾਵੇਂ ਸਾਰੇ ਇਲਾਕੇ ਵਿੱਚ ਬਾਬਾ ਜੀ ਦੀ ਮਹਿਮਾ ਫੈਲੀ ਹੋਈ ਸੀ, ਦੂਰ ਦੂਰ ਦੇ ਸ਼ਰਧਾਲੂ ਪ੍ਰੇਮੀ ਵਰਸਾਉਂਦੇ ਸਨ, ਪਰ ਇਸ ਦੇ ਮਨ ਦਾ ਕਠੋਰਪਣਾ ਤੇ ਹੰਕਾਰ, ਜੋ ਜੀਵ ਦਾ ਸਭ ਤੋਂ ਵੱਡਾ ਦੁਸ਼ਮਣ ਤੇ ਕਈ ਜਨਮਾਂ ਦਾ ਪੁਰਾਣਾ ਸਾਥੀ ਹੈ, ਸੰਤਾਂ ਦੀ ਸੰਗਤ ਤੋਂ ਦੂਰ ਹੀ ਰੱਖਦਾ। ਇੱਕ ਦਿਨ ਇਸ ਦੀਆਂ ਸਿਆਣੀਆਂ ਬੱਚੀਆਂ ਨੇ ਆਪਣੀ ਮਾਂ ਨੂੰ ਕਿਹਾ, ਮਾਂ, ਜੇਕਰ ਤੂੰ ਸਾਨੂੰ ਆਗਿਆ ਦੇਵੇਂ ਤਾਂ ਅਸੀਂ ਵੀ ਬਾਬੇ ਤੋਂ ਇੱਕ ਵੀਰ ਲੈ ਆਈਏ। ਭਾਵੇਂ ਇਹਨਾਂ ਦੀ ਮਾਂ ਸੰਤਾਂ ਦੀ ਸ਼ਕਤੀ ਕਰਾਮਾਤ ਨੂੰ ਜਾਣਦੀ ਸੀ, ਪਰ ਘਰ ਵਾਲੇ ਦੇ ਕਰੜੇ ਸੁਭਾਅ ਦਾ ਡਰ ਸੀ। ਉਸ ਨੇ ਕਿਹਾ, ਬੱਚੀਓ, ਤੁਸੀਂ ਕਿਹਦੇ ਨਾਲ ਜਾਵੋਗੀਆਂ? ਜਵਾਨ ਧੀਆਂ ਨੂੰ ਕੱਲੀਆਂ ਭੇਜਣ ਦਾ ਮੇਰਾ ਹੀਆ ਨਹੀਂ ਪੈਂਦਾ। ਕੁੜੀਆਂ ਨੇ ਕਿਹਾ, ਦੇਖ ਮਾਂ, ਜੋ ਆਪਣਾ ਗੁਆਂਢੀ ਹਰਨਾਮ ਸਿੰਘ ਹੈ, ਉਸ ਦਾ ਭਰਾ ਤਾਇਆ ਮੇਲਾ ਸਿੰਘ, ਉਸ ਨੇ ਹੀ ਸਾਨੂੰ ਕਿਹਾ ਹੈ ਕਿ ਬਾਬੇ ਦੇ ਦਰੋਂ ਕੋਈ ਖਾਲੀ ਨਹੀਂ ਆਉਂਦਾ, ਅਸੀਂ ਉਸ ਨੂੰ ਨਾਲ ਲੈ ਕੇ ਜਾਵਾਂਗੀਆਂ। ਇੱਕ ਪਾਸੇ ਪਤੀ ਦਾ ਭੈ ਤੇ ਦੂਜੇ ਪਾਸੇ ਪੁੱਤਰ ਦੀ ਚਾਹਨਾ, ਦੋਹਾਂ ਚੀਜ਼ਾਂ ਦਾ ਅੰਦਰ ਘੋਲ ਹੋ ਰਿਹਾ ਸੀ। ਅਖੀਰ ਡਰਦੀ ਹੋਈ ਮਾਂ ਨੇ ਸੰਤਾਂ ਦੇ ਆਸਰੇ ਸਾਰੀ ਗੱਲ ਛੱਡ ਦਿੱਤੀ ਤੇ ਕਿਹਾ, ਦਾਤਾ, ਹੁਣ ਤਾਂ ਅੰਗ 677 ਘਰ ਬਾਹਰ ਤੇਰਾ ਪਰਵਾਸਾ, ਤੂੰ ਜਨ ਕਹਿ ਹੈ ਸੰਗ, ਆਪਣਿਆਂ ਦੀ ਲਾਜ ਰੱਖ। ਧੀਆਂ ਨੂੰ ਆਗਿਆ ਦੇ ਦਿੱਤੀ। ਵੱਡੀਆਂ 3 ਭੈਣਾਂ ਆਪਣੇ ਤਾਏ ਨਾਲ ਹੋਤੀ ਡੇਰੇ ਪੁੱਜੀਆਂ। ਹੋਰ ਸੰਗਤ ਵਾਂਗੂ ਸੰਤਾਂ ਦੇ ਦੀਵਾਨ ਵਿੱਚ ਹੱਥ ਜੋੜ ਕੇ ਮੱਥਾ ਟੇਕਿਆ ਤੇ ਸਾਹਮਣੇ ਖੜ ਗਈਆਂ। ਸੇਵਾਦਾਰ ਕਹਿਣ ਲੱਗੇ, ਬੀਬੀਓ, ਇੱਕ ਪਾਸੇ ਬੈਠ ਜਾਵੋ। ਪਰ ਉਹ 3 ਭੈਣਾਂ ਦਾਤਾਰ ਦੀ ਹਜ਼ੂਰੀ ਵਿੱਚ ਖੜੀਆਂ ਹੀ ਰਹੀਆਂ। ਗੁਰੂ ਨਾਨਕ ਦੇ ਦਰਬਾਰ ਵਿੱਚ ਭਾਵਨਾ ਅਨੁਸਾਰ ਲੋਕਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾ ਰਹੀਆਂ ਸਨ। ਉਸ ਸਮੇਂ 1-2 ਪ੍ਰੇਮੀਆਂ ਨੇ ਪੁੱਤਰਾਂ ਦੀ ਯਾਚਨਾ ਕੀਤੀ। ਸੰਤਾਂ ਨੇ ਉਹਨਾਂ ਨੂੰ ਵੀ ਵਰ ਦੇ ਦਿੱਤੇ। ਪੁੱਤਰ ਦਾ ਵਰ ਸੁਣ ਕੇ ਇਹਨਾਂ ਦੇ ਅੰਦਰੋਂ ਵੈਰਾਗ ਫੁੱਟ ਆਇਆ। ਅੱਖਾਂ ਗਿੱਲੀਆਂ ਹੋ ਗਈਆਂ ਕਿ ਧੰਨ ਹਨ ਸੰਤ ਜੀ, ਜੋ ਕਿਸੇ ਨੂੰ ਖਾਲੀ ਨਹੀਂ ਮੋੜਦੇ। ਅਸੀਂ ਤਾਂ ਅੱਜ ਤੱਕ ਇਹਨਾਂ ਦੇ ਦਰੋਂ ਭੁੱਲੀਆਂ ਹੀ ਰਹੀਆਂ। ਇਹਨਾਂ ਅਣਜਾਣ ਬੱਚੀਆਂ ਦੇ ਹੰਝੂ ਤੱਕ ਕੇ ਤਾਂ ਸੰਤਾਂ ਦਾ ਮਨ ਦਰਵਿਆ। ਪੁੱਛਿਆ, ਬੱਚੂ, ਕੀ ਗੱਲ ਹੈ? ਤੁਸੀਂ ਕਿਉਂ ਖੜੀਆਂ ਰੋਂਦੀਆਂ ਹੋ? ਇਹਨਾਂ ਨੇ ਭੋਲੇਪਨ ਵਿੱਚ ਅਰਜ਼ ਕੀਤੀ, ਬਾਬਾ ਜੀ, ਜਿਵੇਂ ਹੋਰਨਾਂ ਤੇ ਕਿਰਪਾ ਕਰਦੇ ਹੋ, ਸਾਨੂੰ ਵੀ ਇੱਕ ਵੀਰ ਦੇ ਦਿਓ। ਸੰਤ ਬੜੇ ਹੱਸੇ, ਸਾਰੀ ਸੰਗਤ ਵੀ ਬੜੀ ਪ੍ਰਸੰਨ ਹੋਈ। ਮਿਹਰਬਾਨ ਨੇ ਮਿਹਰਾਂ ਦੇ ਘਰ ਵਿੱਚ ਆ ਕੇ ਹੁਕਮ ਕੀਤਾ, ਗੁਰੂ ਨਾਨਕ ਭਲੀ ਕਰੇਗਾ, ਤੁਸੀਂ ਆਪਣੇ ਪਿਤਾ ਨੂੰ ਆਖਣਾ ਅੱਗੇ ਵਾਸਤੇ ਕਿਸੇ ਗਰੀਬ ਨੂੰ ਤੰਗ ਨਾ ਕਰੇ, ਉਹਨਾਂ ਦੀਆਂ ਅਸੀਸਾਂ ਲਵੇ, ਉਹਨਾਂ ਅੰਦਰ ਪਰਮੇਸ਼ਰ ਦਾ ਵਾਸਾ ਹੈ, ਉਹਨਾਂ ਦੀ ਖੁਸ਼ੀ ਹੀ ਰੱਬ ਦੀ ਖੁਸ਼ੀ ਹੈ। ਜਾਓ, ਅੱਜ ਤੋਂ ਸਾਲ ਨੂੰ ਤੁਹਾਡਾ ਵੀਰ ਆ ਜਾਵੇਗਾ। ਸੰਤਾਂ ਤੋਂ ਵਰ ਲੈ ਕੇ 3 ਕੁੜੀਆਂ ਪ੍ਰਸੰਨ ਚਿੱਤ ਘਰ ਆ ਗਈਆਂ। ਮਾਂ ਨੂੰ ਸਾਰੀ ਗੱਲ ਦੱਸੀ, ਉਹ ਬੜੀ ਖੁਸ਼ ਹੋਈ। ਹਜ਼ੂਰ ਦੇ ਬਚਨ ਅਨੁਸਾਰ ਸਾਲ ਬਾਅਦ ਘਰ ਵਿੱਚ ਬੱਚੇ ਦਾ ਜਨਮ ਹੋਇਆ। ਸਾਰੇ ਵਧਾਈਆਂ ਵੰਡੀਆਂ ਗਈਆਂ, ਦਾਨ ਪੁੰਨ ਕੀਤਾ। ਸਰਦਾਰ ਆਪ ਡੇਰੇ ਗਿਆ, ਸੰਤਾਂ ਨੂੰ ਭੇਟਾ ਅਰਪੀ ਤੇ ਨਮਸਕਾਰ ਕੀਤੀ। ਉਸ ਸਮੇਂ ਸੰਤਾਂ ਨੇ ਉਸ ਨੂੰ ਇੱਕ ਹੀ ਬਚਨ ਕਿਹਾ, ਜੋ ਸੇਖ ਫਰੀਦ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਹੈ, ਅੰਗ 1382 ਕੰਧੀ ਵਾਹਣ ਨਟਾਹੇ ਤੋ ਪੀ ਲੇਖਾ ਦੇਵਣਾ। ਪਤਾ ਨਹੀਂ ਇਸ ਬਚਨ ਵਿੱਚ ਕੀ ਤਾਸੀਰ ਸੀ। ਪਹਿਲਾਂ ਵੀ ਭਾਵੇਂ ਕਈ ਵਾਰੀ ਇਹ ਗੁਰਬਾਣੀ ਦੀ ਪੰਗਤੀ ਇਸ ਨੇ ਸੁਣੀ ਸੀ, ਪਰ ਅੱਜ ਸੰਤਾਂ ਦੇ ਦਰਸ਼ਨ ਕਰਕੇ ਇਸ ਦਾ ਮਨ ਇਤਨਾ ਨਰਮ ਤੇ ਕੋਮਲ ਹੋ ਗਿਆ, ਲੋਕੀ ਹੈਰਾਨ ਸਨ ਕਿ ਹੁਣ ਇਸ ਨੂੰ ਕੀ ਹੋ ਗਿਆ ਹੈ। ਜੋ ਪਹਿਲਾਂ ਗਾਲ ਤੋਂ ਬਿਨਾਂ ਗੱਲ ਨਹੀਂ ਸੀ ਕਰਦਾ, ਹੁਣ ਇਸ ਦੇ ਮੂੰਹ ਵਿੱਚ ਬੋਲ ਹੀ ਨਹੀਂ। ਗਰੀਬਾਂ ਨੂੰ ਤੰਗ ਕਰਨ ਵਾਲਾ ਗਰੀਬਾਂ ਦੀ ਰੱਖਿਆ ਕਰਨ ਲੱਗਾ ਤੇ ਪਰ ਸਵਾਰਥੀ ਹੋ ਗਿਆ। ਘਰ ਆਇਆ, ਸਾਰੇ ਪਰਿਵਾਰ ਨੂੰ ਪਿਆਰ ਨਾਲ ਬੁਲਾਉਂਦਾ ਹੈ, ਨੌਕਰਾਂ ਨੂੰ ਵੀ ਜੀ ਤੋਂ ਬਗੈਰ ਨਹੀਂ ਬੋਲਦਾ। ਜਿੱਥੇ ਹਰ ਸਮੇਂ ਕਲੇਸ਼ ਕਲਪਨਾ ਤੇ ਮਨ ਵਿੱਚ ਭੈ ਪਿਆ ਰਹਿੰਦਾ ਸੀ, ਅੱਜ ਉਹ ਘਰ ਬਾਬਾ ਜੀ ਦੀ ਕਿਰਪਾ ਦਾ ਸਦਕਾ ਸਵਰਗ ਦਾ ਨਮੂਨਾ ਬਣ ਗਿਆ ਹੈ। ਆਗਿਆਕਾਰੀ ਪੁੱਤਰ ਹੋਏ ਅਰ ਮਿੱਠ ਬੋਲੀ ਨਾਰ, ਧਨ ਆਪਣਾ ਸੰਤੋਖ ਮਨ ਚਾਰੇ ਸੁਰਗ ਸੰਸਾਰ। ਸਾਰੇ ਦੇਸ਼ ਦਾ ਇਹ ਆਮ ਰਿਵਾਜ ਹੈ ਕਿ ਜੇਕਰ ਕਿਸੇ ਨੂੰ ਕੋਈ ਚੀਜ਼ ਮਿਲ ਵੀ ਜਾਵੇ, ਚਾਹੇ ਉਹ ਸਾਰਿਆਂ ਦੀ ਸਾਂਝੀ ਹੀ ਕਿਉਂ ਨਾ ਹੋਵੇ, ਫਿਰ ਵੀ ਉਹ ਉਸ ਤੇ ਆਪਣੀ ਹੀ ਮੇਰ ਜਮਾ ਬੈਠਦਾ ਹੈ। ਇਸੇ ਤਰ੍ਹਾਂ ਦੀ ਗੱਲ ਇਹਨਾਂ ਪੰਜਾਂ ਭੈਣਾਂ ਦੀ ਹੋਈ। ਮੁੰਡਾ ਅਜੇ 8 ਮਹੀਨਿਆਂ ਦਾ ਹੀ ਹੋਇਆ ਸੀ, ਪਰ ਉਹ ਤਿੰਨੇ ਭੈਣਾਂ ਉਸ ਤੇ ਆਪਣਾ ਬਹੁਤਾ ਹੱਕ ਰੱਖਣ ਕਿ ਇਹ ਤਾਂ ਸਾਡਾ ਵੀਰ ਹੈ, ਸੰਤਾਂ ਨੇ ਸਾਨੂੰ ਦਿੱਤਾ ਹੈ। ਹੋਰ ਤਾਂ ਹੋਰ ਛੋਟੀਆਂ ਦੋਹਾਂ ਭੈਣਾਂ ਨੂੰ ਉਹ ਵੱਡੀਆਂ ਹੱਥ ਵੀ ਨਾ ਲਾਉਣ ਦੇਣ। ਜੇ ਕਦੀ ਉਹਨਾਂ ਨੇ ਚੁੱਕਣਾ ਤਾਂ ਉਹਨਾਂ ਤੋਂ ਚੋਰੀ ਕਿਤੇ ਪਿਆਰ ਕਰਨਾ, ਖਿਡਾਉਣਾ ਤਾਂ ਇਹਨਾਂ ਨੇ ਪਤਾ ਲੱਗਣ ਤੇ ਉਹਨਾਂ ਦੇ ਹੱਥੋਂ ਖੋਹ ਲੈਣਾ ਤੇ ਕਹਿਣਾ ਛੱਡ ਨੀ, ਇਹ ਤਾਂ ਸਾਡਾ ਵੀਰ ਹੈ। ਭਾਵੇਂ ਸਹੁਰੇ ਘਰ ਜਾ ਕੇ ਡਾਰ ਵਿੱਚੋਂ ਵਿਛੜੀ ਕੂੰਜ ਵਾਂਗ ਆਪਸ ਵਿੱਚ ਭੈਣਾਂ ਦਾ ਕਿਤੇ ਸਬੱਬੀ ਮਿਲਾਪ ਹੁੰਦਾ ਹੈ, ਜਿਸ ਕਰਕੇ ਪਰਸਪਰ ਮੋਹ ਪਿਆਰ ਵੱਧ ਜਾਂਦਾ ਹੈ। ਪਰ ਮਾਪਿਆਂ ਦੇ ਘਰ ਤਾਂ ਆਪਸ ਵਿੱਚ ਲੜਦੀਆਂ ਹੀ ਰਹਿੰਦੀਆਂ ਹਨ, ਇੱਕ ਦੂਜੇ ਨਾਲ ਈਰਖਾ ਕਰਦੀਆਂ ਹਨ। ਇਹੋ ਹੀ ਕਾਰਨ ਸੀ ਬੀਬੀ ਰਜਨੀ ਨੂੰ ਦੁਨੀ ਚੰਦ ਦਾ ਕੁਸ਼ਤੀ ਦੇ ਲੜ ਲਾਉਣ ਦਾ, ਕਿਉਂਕਿ ਉਹ ਵਿਚਾਰੀ ਭੋਲੀ ਭਾਲੀ ਭੈਣਾਂ ਨਾਲ ਜਿੱਦ ਪਈ ਕਿ ਮੈਂ ਤਾਂ ਆਪਣੇ ਕਰਮਾਂ ਦਾ ਖਾ ਰਹੀ ਹਾਂ। ਭੈਣਾਂ ਨੇ ਉਸ ਦੀ ਪਿਤਾ ਕੋਲ ਸ਼ਿਕਾਇਤ ਕਰ ਦਿੱਤੀ। ਬਸ ਫੇਰ ਕੀ ਸੀ, ਹੰਕਾਰ ਵਿੱਚ ਆਏ ਪਿਤਾ ਨੇ ਉਸ ਨੂੰ ਕੁਸ਼ਤੀ ਨਾਲ ਵਿਆਹ ਦਿੱਤਾ ਅਤੇ ਫਿਰ ਉਸ ਦੀ ਸ਼ਰਧਾ ਨੂੰ ਫਲ ਲੱਗਿਆ। ਇਸੇ ਤਰ੍ਹਾਂ ਇਹ ਵਿਚਾਰੀਆਂ ਛੋਟੀਆਂ ਭੈਣਾਂ ਵੱਡੀਆਂ ਦੀਆਂ ਝਿੜਕਾਂ ਦਾ ਸ਼ਿਕਾਰ ਹੋ ਕੇ ਵੀਰ ਦੇ ਵਾਤਸਲ ਪਿਆਰ ਵਿੱਚ ਹਰ ਸਮੇਂ ਰੋਂਦੀਆਂ ਹੀ ਰਹਿੰਦੀਆਂ। ਵੱਡੀਆਂ ਤਿੰਨ ਹੀ ਕਹਿਣ ਕਿ ਤੁਸੀਂ ਵੀ ਤਾਏ ਨਾਲ ਜਾ ਕੇ ਆਪਣਾ ਵੀਰ ਲੈ ਆਓ, ਪਰ ਸਾਡੇ ਵੀਰ ਨੂੰ ਹੱਥ ਨਹੀਂ ਲਾਉਣਾ। ਇਹ ਉਦਾਸ ਤੇ ਦੁਖੀ ਹੋ ਕੇ ਆਪਣੇ ਗੁਆਂਢੀ ਤਾਏ ਮੇਲਾ ਸਿੰਘ ਕੋਲ ਰੋ ਪਈਆਂ ਤੇ ਕਿਹਾ ਕਿ ਤਾਇਆ ਜੀ, ਤੁਸੀਂ ਸਾਡੇ ਨਾਲ ਵੀ ਚੱਲ ਤੇ ਚਲੋ ਤੇ ਅਸੀਂ ਵੀ ਬਾਬੇ ਤੋਂ ਆਪਣਾ ਵੀਰ ਲੈ ਆਈਏ। ਗਵਾਂਢੀ ਹੋਣ ਦੇ ਕਾਰਨ ਤਾਇਆ ਰੋਜ਼ ਹੀ ਇਹਨਾਂ ਦਾ ਝਗੜਾ ਸੁਣਦਾ ਸੀ। ਛੋਟੀਆਂ ਤੇ ਤਰਸ ਕਰਕੇ ਉਹਨਾਂ ਨੂੰ ਮਾਂ ਤੋਂ ਛੁੱਟੀ ਦਿਵਾ ਕੇ ਬਾਬਾ ਜੀ ਦੇ ਚਰਨਾਂ ਵਿੱਚ ਡੇਰੇ ਲੈ ਆਇਆ। ਉਹਨਾਂ ਦੋਹਾਂ ਬੱਚੀਆਂ ਨੇ ਸੰਤਾਂ ਨੂੰ ਮੱਥਾ ਟੇਕਿਆ ਤੇ ਸਾਹਮਣੇ ਖੜੋ ਗਈਆਂ। ਸੇਵਾਦਾਰ ਬੈਠ ਜਾਣ ਦਾ ਇਸ਼ਾਰਾ ਕਰਦੇ ਹਨ, ਪਰ ਉਹਨਾਂ ਆਪਣੀਆਂ ਵੱਡੀਆਂ ਭੈਣਾਂ ਤੋਂ ਸਾਰੀ ਵਾਰਤਾ ਸੁਣ ਰੱਖੀ ਸੀ ਕਿ ਸੇਵਾਦਾਰਾਂ ਦੇ ਕਹਿਣ ਤੇ ਵੀ ਅਸੀਂ ਹੱਥ ਜੋੜ ਕੇ ਖੜੀਆਂ ਰਹੀਆਂ ਬੈਠੀਆਂ ਨਾ। ਇਸੇ ਤਰ੍ਹਾਂ ਇਹ ਵੀ ਸੰਤਾਂ ਦੇ ਸਾਹਮਣੇ ਹੱਥ ਜੋੜ ਖੜੀਆਂ ਰੋਈ ਜਾਣ। ਜਾਣੀ ਜਾਣ ਦਾਤੇ ਨੇ ਪੁੱਛਿਆ, ਕਾਕੀ ਕੀ ਗੱਲ ਹੈ? ਉਹਨਾਂ ਨੇ ਕਿਹਾ, ਬਾਬਾ ਜੀ, ਸਾਡੀਆਂ ਭੈਣਾਂ ਨੂੰ ਤੁਸੀਂ ਵੀਰ ਦਿੱਤਾ ਹੈ, ਉਹ ਹੁਣ ਸਾਨੂੰ ਹੱਥ ਨਹੀਂ ਲਾਉਣ ਦਿੰਦੀਆਂ ਕਿ ਇਹ ਤਾਂ ਬਾਬੇ ਤੋਂ ਅਸੀਂ ਲੈ ਕੇ ਆਈਆਂ ਹਾਂ, ਤੁਸੀਂ ਹੋਰ ਲੈ ਆਓ। ਤੁਸੀਂ ਉਹਨਾਂ ਵਾਂਗੂ ਸਾਨੂੰ ਵੀ ਇੱਕ ਵੀਰ ਦੇ ਦਿਓ। ਭੋਲੇ ਤੇ ਸਾਫ ਹਿਰਦੇ ਦੀ ਅਲੌਕਿਕ ਮੰਗ ਸੁਣ ਕੇ ਸੰਤ ਬੜੇ ਹੱਸੇ, ਸਾਰੀ ਸੰਗਤ ਵੀ ਬੜੀ ਹੱਸੀ ਤੇ ਅਰਜ ਕੀਤਾ, ਮਹਾਰਾਜ ਕਰੋ ਇਹਨਾਂ ਵੀ ਵਿਚਾਰਿਆਂ ਤੇ ਕਿਰਪਾ ਤੇ ਬਖਸ਼ੋ ਇੱਕ ਹੋਰ ਪੁੱਤਰ ਦੀ ਦਾਤ। ਸੰਤਾਂ ਨੇ ਕਿਹਾ, ਕੁੜੀਓ ਤੁਸੀਂ ਰੋਵੋ ਨਾ, ਤੁਹਾਨੂੰ ਵੀ ਰੱਬ ਇੱਕ ਵੀਰ ਦੇਵੇਗਾ। ਹਜ਼ੂਰ ਦੇ ਪਾਸੋਂ ਇਹ ਬਚਨ ਸੁਣ ਕੇ ਉਹ ਵਾਪਸ ਆ ਗਈਆਂ। ਘਰ ਆ ਕੇ ਆਪਣੀ ਮਾਂ ਨੂੰ ਸਾਰੀ ਗੱਲ ਦੱਸੀ, ਭੈਣਾਂ ਨੂੰ ਖੁਸ਼ਖਬਰੀ ਸੁਣਾਈ। ਸਾਲ ਤੋਂ ਬਾਅਦ ਫਿਰ ਦੂਸਰੇ ਬੱਚੇ ਦਾ ਜਨਮ ਹੋਇਆ। ਉਹ ਪੰਜੇ ਭੈਣਾਂ ਆਪੋ ਆਪਣੇ ਵੀਰਾਂ ਤੇ ਮੇਰ ਰੱਖਣ, ਵਿਆਹ ਤੋਂ ਬਾਅਦ ਵੀ ਆਪੋ ਆਪਣੇ ਵੀਰਾਂ ਨੂੰ ਹੀ ਚੰਗਾ ਸਮਝਣ ਤੇ ਬਹੁਤਾ ਹਿੱਤ ਕਰਨ, ਉਹ ਵੀ ਆਪਣੀਆਂ ਆਪਣੀਆਂ ਭੈਣਾਂ ਨੂੰ ਹੀ ਮਿਲਣ ਜਾਇਆ ਕਰਨ। ਫਿਰ ਤਾਂ ਉਹਨਾਂ ਦਾ ਪਿਤਾ ਸਰਦਾਰ ਕਿਸ਼ਨ ਸਿੰਘ ਜੀ ਸਾਰੀ ਉਮਰ ਹੀ ਸਮੇਤ ਪਰਿਵਾਰ ਡੇਰੇ ਦਾ ਸ਼ਰਧਾਲੂ ਬਣਿਆ ਰਿਹਾ।